ਕਲ ਜੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੈ ਨਾ ਕਾਈ। ਬਿਨਾ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨਾ ਥਾਈ। ਲਹੇ ਕਮਾਣਾ ਏਤ ਜੁਗ, ਪਿਛਲੀ ਜੁਗੀ ਕਰੀ ਕਮਾਈ। ਪਾਇਆ ਮਾਨਸ ਦੇਖੋ ਇਥੋਂ ਚੁੱਕਿਆ ਠੌਰ ਨਾ ਠਾਈ। ਕਲਯੁਗ ਕੇ ਉਪਕਾਰ ਸੁਣ, ਜੈਸੇ ਬੇਦ ਅਥਰਬਨ ਗਾਈ। ਭਾਉ ਭਗਤ ਪਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲੇਖੈ ਅੰਦਰ ਪਾਈ। ਕਲਯੁਗ ਨਾਵੇਂ ਕੀ ਵਡਿਆਈ, ਕਲਯੁਗ ਨਾਵੇਂ ਕੀ ਵਡਿਆਈ। ਆਪਾਂ ਅੱਜ ਸੰਸਾਰ ਜਗਤ ਵਿੱਚ ਵਿਚਰ ਰਹੇ ਹਾਂ, ਇਹ ਅੱਜ ਇਸ ਸਾਡੇ ਸਮੇਂ ਦੀ ਬਾਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਰ ਰਹੇ। ਕਿਤੇ ਜੀਵਨ ਵਿੱਚ ਕੋਈ ਕਿਣਕਾ ਵੱਸ ਗਿਆ ਹੈ, ਗੁਰੂ ਕੀ ਸਾਧ ਸੰਗਤ ਸਤਸੰਗੀ ਜਨੋ, ਕਿਤੇ ਕੋਈ ਕਣੀ ਸਾਡੇ ਅੰਦਰ ਵੱਸ ਜਾਏ। ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਇਸ ਕਲਯੁਗ ਵਿੱਚ ਨਾਮ ਦੀ ਵਡਿਆਈ ਹੈ। ਜਿਹਨਾਂ ਜਪਿਆ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੁੜ ਗਏ ਨੇ ਜਿਹੜੇ ਉਹਦੇ ਨਾਲ। ਬੜੇ ਪਿਆਰੇ ਬਚਨ ਆਖੇ, ਕਲਯੁਗ ਕੀ ਸੁਣ ਸਾਧਨਾ। ਕਹਿੰਦੇ ਕਲਯੁਗ ਦੀ ਸਾਧਨਾ ਸੁਣੋ, ਕੀ ਕੁਛ ਕਰਨਾ ਆਪਾਂ। ਕਰਮ ਕਿਰਤ ਕੀ ਚੱਲੇ ਨਾ ਕਾਈ। ਕਲਯੁਗ ਦੀ ਸਾਧਨਾ ਸੁਣੋ, ਕਰਮ ਕਿਰਤ ਦੀ ਰਾਈ ਜਿੰਨੀ ਵੀ ਕੋਈ ਬਾਤ ਨਹੀਂ ਚੱਲਦੀ। ਭਾਵ ਜੇ ਸਤਿਗੁਰ ਦੀ ਸ਼ਰਨ ਵਿੱਚ ਆਏ ਹਾਂ, ਸਹੀ ਅਰਥਾਂ ਚ ਸਾਧਨਾ ਕਰ ਲਈ ਆਪਾਂ ਬੰਦਗੀ ਭਗਤੀ ਦੀ, ਜਿੰਨੇ ਵੀ ਤੂੰ ਅੱਜ ਤੱਕ ਭੈੜੇ ਕੰਮ ਕੀਤੇ ਹਨ, ਕੋਈ ਨਹੀਂ ਕਿ ਚੱਲ ਸਕਦੇ ਤੇਰੇ ਤੇ, ਉਹਨਾਂ ਦਾ ਕੋਈ ਅਸਰ ਨਹੀਂ ਤੇਰੇ ਤੇ, ਕਿਤੇ ਗੁਰੂ ਦੀ ਸ਼ਰਨ ਵਿੱਚ ਆ। ਇੱਕ ਵਿਦਵਾਨ ਨੇ ਬਚਨ ਲਿਖੇ, ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਅਥਾਹ ਹੈ, ਅਣਗਿਣਤ ਹੈ, ਕੋਈ ਪਾਰਾਵਾਰ ਨਹੀਂ ਹੈ। ਹੇ ਇਨਸਾਨ, ਹੇ ਮਨੁੱਖ, ਤੇਰੇ ਜਿੰਨੇ ਗੁਨਾਹ ਨੇ, ਤੇਰੇ ਜਿੰਨੇ ਪਾਪ ਨੇ, ਸਾਰੇ ਗਿਣਤੀ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਅਣਗਿਣਤ, ਕੋਈ ਗਿਣਤੀ ਨਹੀਂ ਹੈ ਉਸਦੀ, ਉਸਦਾ ਕੋਈ ਅੰਤ ਪਾਰਾਵਾਰ ਨਹੀਂ। ਇਸ ਲਈ ਤੇਰੇ ਜਿੰਨੇ ਵੀ ਅੱਜ ਤੱਕ ਭੈੜੇ ਕੀਤੇ ਕਰਮ ਨੇ, ਉਹ ਇੱਕ ਰਾਈ ਦੇ ਮੁਤਾਬਕ, ਇੱਕ ਦਾਣੇ ਦੇ ਮੁਤਾਬਕ ਆ, ਗੁਰੂ ਨਾਨਕ ਦੇਵ ਮੇਰੇ ਸਤਿਗੁਰੂ ਸ਼ਹਿਨਸ਼ਾਹ ਦੀ ਬਖਸ਼ਿਸ਼ ਦੀ ਇੱਕ ਕਿਣਕਾ ਮਾਤਰ ਨਿਗਾਹ, ਬੜਾ ਵੱਡਾ ਸਾਗਰ ਆ, ਤੇਰੇ ਸਾਰੇ ਦੇ ਸਾਰੇ ਪਾਪਾਂ ਗੁਨਾਹਾਂ ਦੇ ਭਰੇ ਬੇੜੇ ਉਹਦੇ ਵਿੱਚ ਰਾਈ ਦੀ ਤਰ੍ਹਾਂ ਡੁੱਬ ਜਾਣਗੇ। ਇਸ ਲਈ ਬਚਨ ਵਰਤੇ ਭਾਈ ਗੁਰਦਾਸ ਜੀ ਨੇ, ਬਿਨਾ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨਾ ਥਾਈ। ਪਰਮਾਤਮਾ ਦੇ, ਭਗਵਾਨ ਦੇ, ਵਾਹਿਗੁਰੂ ਦੇ ਭਜਨ ਤੋਂ ਬਿਨਾ, ਪ੍ਰੇਮਾ ਭਗਤੀ ਦੇ ਬਾਜੋਂ ਤੈਨੂੰ ਕਿਤੇ ਥਾਂ ਨਹੀਂ ਮਿਲਣੀ ਉਹ ਬੰਦਿਆ, ਤੈਨੂੰ ਕਿਤੇ ਟਿਕਾਣਾ ਨਹੀਂ ਮਿਲਣਾ। ਭਾਉ ਭਗਤ ਬਿਨ ਠੌਰ ਨਾ ਥਾਈ, ਕੋਈ ਥਾਂ ਨਹੀਂ, ਕੋਈ ਠੌਰ ਨਹੀਂ, ਕੋਈ ਟਿਕਾਣਾ ਨਹੀਂ, ਕੋਈ ਜਗ੍ਹਾ ਨਹੀਂ ਤੇਰੇ ਵਾਸਤੇ, ਨਾ ਲੋਕ ਵਿੱਚ ਨਾ ਪ੍ਰਲੋਕ ਵਿੱਚ। ਕਾਹਦੇ ਤੋਂ ਬਿਨਾਂ? ਭਾਉ ਭਗਤ, ਪ੍ਰੇਮਾ ਭਗਤੀ ਤੋਂ ਬਿਨਾਂ। ਜੇ ਤੇਰੇ ਕੋਲ ਪ੍ਰੇਮਾ ਭਗਤੀ ਹੈ ਤਾਂ ਤੈਨੂੰ ਮਾਲਕ ਦੇ ਚਰਨਾਂ 'ਚ, ਰੱਬ ਦੇ ਘਰ ਤੈਨੂੰ ਤਾਂ। ਅਗਰ ਪ੍ਰੇਮਾ ਭਗਤੀ ਨਹੀਂ, ਕਿਤੇ ਕੋਈ ਟਿਕਾਣਾ ਨਹੀਂ, ਧੱਕਿਆਂ ਤੋਂ ਬਿਨਾਂ, ਠੋਕਰਾਂ ਤੋਂ ਬਿਨਾਂ ਕੁਛ ਵੀ ਨਹੀਂ ਤੇਰੀ ਜ਼ਿੰਦਗੀ 'ਚ। ਲਹੇ ਕਮਾਣਾ ਏਤ ਯੁੱਗ, ਪਿਛਲੀ ਜੁੱਗੀ ਕਰੀ ਕਮਾਈ। ਪਿਛਲੇ ਯੁੱਗਾਂ ਵਿੱਚ ਜੋ ਕਮਾਈ ਕੀਤੀ ਹੈ, ਉਸਦਾ ਕਮਾਣਾ ਫਲ ਇੱਥੇ ਲਹਿ ਜਾਂਦਾ ਹੈ, ਅਰਥਾਤ ਕੁਲਜਾ ਕਲਯੁੱਗ ਦੇ ਵਿੱਚ ਛੁਟਕਾਰੇ ਦਾ ਅਵਸਰ ਹੈ। ਜੇ ਤੂੰ ਅੱਜ ਤੱਕ ਜੰਮਦਾ ਰਿਹਾ, ਮਰਦਾ ਰਿਹਾ, ਪਿਛਲਿਆਂ ਯੁੱਗਾਂ ਤੋਂ ਵੀ ਤੂੰ ਜੰਮਦਾ ਮਰਦਾ ਰਿਹਾ, ਜੰਮਦਾ ਮਰਦਾ ਰਿਹਾ, ਤੇ ਅੱਜ ਤੱਕ ਲੱਖਾਂ ਕਰੋੜਾਂ ਤੂੰ ਜੂਨਾਂ ਭੋਗ ਲਈਆਂ, ਭਾਈ ਗੁਰਦਾਸ ਜੀ ਕਹਿੰਦੇ ਹੁਣ ਸਮਾਂ ਆ ਗਿਆ, ਗੁਰੂ ਨਾਨਕ ਦੇ ਦਰ ਤੇ ਆ ਜਾ, ਤੇਰੇ ਫਿਰ ਗੁਨਾਹ ਬਖਸ਼ੇ ਜਾਣਗੇ। ਭਾਵ ਪਿਛਲਿਆਂ ਯੁੱਗਾਂ ਤੋਂ ਵੀ ਜਿਹੜੇ ਭਟਕ ਰਹੇ ਨਾ, ਉਹ ਕਲਯੁੱਗ ਦੇ ਵਿੱਚ ਭਾਵ ਸਾਗਰ ਤੋਂ ਪਾਰ ਹੋ ਸਕਦੇ, ਤਰ ਸਕਦੇ, ਇੱਕ ਕਿਣਕਾ ਮਾਤਰ ਜਪ ਕੇ ਸਤਨਾਮ ਸ੍ਰੀ ਵਾਹਿਗੁਰੂ। ਪਾਇਆ ਮਾਨਸ ਦੇਹ ਕੋ, ਇੱਥੋਂ ਚੁੱਕਿਆ ਠੌਰ ਨਾ ਠਾਈ। ਪਰ ਸੱਜਣਾ, ਜੇ ਤੂੰ ਮਨੁੱਖਾ ਜਨਮ ਪਾਇਆ ਹੈ, ਪਰ ਇਸ ਮਨੁੱਖਾ ਜਨਮ ਤੋਂ ਵੀ ਤੂੰ ਚੂਕ ਗਿਆ, ਇੱਥੋਂ ਚੁੱਕਿਆ ਠੌਰ ਨਾ ਠਾਈ, ਤਾਂ ਦੋਵਾਂ ਲੋਕਾਂ ਵਿੱਚ ਤੇਰੇ ਵਾਸਤੇ ਕੋਈ ਥਾਂ ਨਹੀਂ ਮਿਲਣੀ, ਲੋਕ ਪ੍ਰਲੋਕ ਵਿੱਚ ਤੇਰੇ ਵਾਸਤੇ ਕਿਤੇ ਢੋਈ ਨਹੀਂ ਹੈ। ਜਿਵੇਂ ਪਿਛਲੇ ਬਚਨਾਂ 'ਚ ਕਹਿੰਦੇ, ਅਵਸਰ ਚੁੱਕਾ ਹੱਥ ਨਾ ਆਵੇ। ਆਹ ਮਾਨਸ ਜਨਮ ਜਿਹੜਾ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੈ ਹਾਰ, ਭਗਤ ਕਬੀਰ ਸਾਹਿਬ ਕਹਿੰਦੇ ਬਹੁ ਬਿਦ ਕਹੋ ਪੁਕਾਰ ਪੁਕਾਰ, ਮੈਂ ਤੈਨੂੰ ਪੁਕਾਰ ਪੁਕਾਰ ਕੇ ਮੁੜ ਮੁੜ ਕੇ ਮੁੜ ਮੁੜ ਕੇ ਬਾਰ ਬਾਰ ਮੁੜ ਮੁੜ ਕੇ ਇਹ ਗੱਲ ਕਹਿੰਦਾ, ਇਹ ਮਾਨਸ ਜਨਮ ਤੋਂ ਤੇਰਾ ਪੈਰ ਚੁੱਕਿਆ ਗਿਆ, ਭਾਵੇਂ ਮਾਨਸ ਜਨਮ ਤੇਰੇ ਹੱਥੋਂ ਨਿਕਲ ਗਿਆ, ਢੋਈ ਨਹੀਂ ਮਿਲਣੀ ਕਿਤੇ ਵੀ। ਇਸ ਮਾਨਸ ਜਨਮ ਦੇ ਵਿੱਚ ਆਪਣੇ ਜੀਵਨ ਨੂੰ ਸਵਾਰਨ ਦੀ ਕੋਸ਼ਿਸ਼ ਕਰ। ਕਲ ਯੁਗ ਕੇ ਉਪਕਾਰ ਸੁਣ, ਜੈਸੇ ਵੇਦ ਅਥਰਬਣ ਗਾਈ, ਜਿਵੇਂ ਅਥਰਬਣ ਵੇਦ ਵੀ ਇਸ ਗੱਲ ਦੀ ਗਵਾਹੀ ਦਿੰਦਾ ਆ ਕਿ ਇਸ ਕਲ ਯੁਗ ਦੇ ਐਸੇ ਐਸੇ ਪਰ ਉਪਕਾਰ ਨੇ, ਐਸੇ ਐਸੇ ਗੁਣ ਨੇ ਇਸ ਕਲ ਯੁਗ ਦੇ। ਕੀ ਨੇ ਉਪਕਾਰ, ਕੀ ਨੇ ਗੁਣ? ਭਾਉ ਭਗਤ ਪਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਇਹ ਦੱਸਿਆ ਕਿ ਪ੍ਰੇਮਾ ਭਗਤੀ ਹੀ ਪ੍ਰਵਾਨ ਹੈ, ਇਹੋ ਹੀ ਜੱਗ ਦੇ ਪੁਰਬਾਂ ਦੀ ਕਮਾਈ ਹੈ। ਸਹੀ ਅਰਥਾਂ ਚ ਜੇ ਤੇਰੇ ਕੋਲ ਪ੍ਰੇਮਾ ਭਗਤੀ ਆ, ਜੱਗ ਹੋਮ ਤੇ ਪੁਰਬ ਕਮਾਈ, ਤੂੰ ਸਮਝ ਲੈ ਸਾਰੇ ਪੁਰਬ ਮਨਾ ਲਏ ਆ, ਸਾਰੇ ਹੋਮ ਕਰ ਲਏ ਆ, ਸਾਰੇ ਜੱਗ ਕਰ ਲਏ ਆ, ਸਾਰੇ ਦਾਨ ਕਰ ਲਏ ਆ, ਭਾਵ ਧਰਮ ਦੇ ਹੋਮ ਜੱਗ ਪੁਰਬ ਕਮਾਉਣੇ ਸਭ ਕੁਛ ਤੂੰ ਕਰ ਲਿਆ ਆ, ਜੇ ਤੇਰੇ ਕੋਲ ਪ੍ਰਭੂ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ, ਰੱਬ ਦਾ ਪਿਆਰ ਹੈ, ਰੱਬ ਦੀ ਭਗਤੀ ਹੈ, ਸਮਝ ਲੈ ਧਰਮ ਦੇ ਸਾਰੇ ਕੰਮ ਕਰ ਲਏ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪਰ ਇੱਕ ਗੱਲ ਚੇਤੇ ਰੱਖਣੀ ਨਾਲ, ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜੁੜਨਾ ਹੈ, ਪਰਮਾਤਮਾ ਦੀ ਬੰਦਗੀ ਪ੍ਰਭੂ ਦੀ ਇਬਾਦਤ ਵਿੱਚ ਜੁੜਨਾ ਹੈ। ਪਰ ਇੱਕ ਗੱਲ ਨਾਲ ਚੇਤੇ ਰੱਖਣੀ, ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੈ ਅੰਦਰ ਪਾਈ। ਭਾਈ ਗੁਰਦਾਸ ਜੀ ਕਹਿੰਦੇ ਧਰਮ ਦੇ ਕੰਮ ਕਰਨੇ ਆ, ਪਰ ਆਪਣੇ ਆਪ ਨੂੰ ਨੀਚ ਸਦਾਵਣਾ, ਨੀਵਾਂ ਸਦਾਵਣਾ, ਕੀਤੇ ਹੋਏ ਕਰਮਾਂ ਦਾ ਹੰਕਾਰ ਨਾ ਆਵੇ, ਕੀਤੇ ਹੋਏ ਕਰਮਾਂ ਕਰਕੇ ਹਉਮੈ ਨਾ ਆਏ, ਮੈਂ ਧਰਮ ਦਾ ਕੰਮ ਕੀਤਾ, ਮੈਂ ਨਾਮ ਜਪਿਆ, ਮੈਂ ਅੰਮ੍ਰਿਤ ਵੇਲੇ ਉੱਠਿਆ, ਮੈਂ ਸਿਮਰਨ ਕੀਤਾ, ਮੈਂ ਬੰਦਗੀ ਕੀਤੀ, ਮੈਂ ਇੰਨਾ ਦਾਨ ਕੀਤਾ, ਮੈਂ ਬੜਾ ਵੱਡਾ ਸਿੱਖ ਹਾਂ, ਮੈਂ ਬੜੀ ਰੱਬ ਦੀ ਇਬਾਦਤ ਵਿੱਚ ਜੁੜਦਾ। ਨਹੀਂ, ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੈ ਅੰਦਰ ਪਾਈ, ਤਾਂ ਉਹ ਪਰਮਾਤਮਾ ਤੇਰੇ ਕੀਤੇ ਹੋਏ ਜਿਹੜੇ ਸ਼ੁਭ ਕਰਮ ਨੇ ਉਹ ਲੇਖੇ ਦੇ ਵਿੱਚ ਪਾਏਗਾ, ਭਾਵੇਂ ਪ੍ਰਵਾਨ ਹੋਣਗੇ, ਕਬੂਲ ਹੋਣਗੇ ਕੀਤੇ ਹੋਏ। ਜਿਹੜੇ ਕੀਤੇ ਧਰਮ ਦੇ ਕੰਮ ਨੇ ਵੀ ਤੈਨੂੰ ਹੰਕਾਰੀ ਬਣਾ ਦਿੱਤਾ ਹੈ, ਕੋਈ ਲਾਭ ਨਹੀਂ ਉਸਦਾ। ਇਸ ਲਈ ਧਰਮ ਦੇ ਕੰਮ ਕਰਨੇ, ਪਰੰਤੂ ਧਰਮ ਦੇ ਕੰਮ ਕਰਕੇ, ਬੰਦਗੀ ਕਰਕੇ, ਪ੍ਰੇਮਾ ਭਗਤੀ ਕਰਕੇ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ ਕੇ ਆਪਣੇ ਆਪ ਨੂੰ ਨੀਵਾਂ ਸਦਾਉਣਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਭਾਉ ਭਗਤ ਕਰ ਨੀਚ ਸਦਾਏ, ਤਾਉ ਨਾਨਕ ਮੁਖ ਅੰਤਰ ਪਾਏ। ਆਸਾ ਕੀ ਵਾਰ ਚ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਵਰਤੇ ਹਨ, ਕਰਮ ਕਰਤ ਹੋਵੇ ਨਹਿ ਕਰਮ, ਇਸ ਬੈਸਨੂ ਕਾ ਨਿਰਮਲ ਧਰਮ। ਧਰਮ ਦਾ ਕੰਮ ਵੀ ਕਰੇ ਤੇ ਧਰਮ ਦਾ ਕੰਮ ਕਰਕੇ ਆਖੇ ਮੈਂ ਕੁਛ ਨਹੀਂ ਕੀਤਾ, ਬੰਦਗੀ ਭਗਤੀ ਵੀ ਕਰੇ ਤੇ ਆਖੇ ਸਤਿਗੁਰੂ ਪਾਤਸ਼ਾਹ ਮੈਂ ਕਰਨ ਵਾਲਾ ਕੌਣ ਹੈ, ਤੇਰੀ ਬਖਸ਼ਿਸ਼ ਹੈ। ਕਲਯੁਗ ਨਾਵੇਂ ਕੀ ਵਡਿਆਈ, ਇਸ ਕਲਯੁਗ ਦੇ ਵਿੱਚ ਇੱਕ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੁੱਚਾ। ਇੱਥੋਂ ਤੱਕ ਬਾਣੀ ਚ ਆਖਿਆ ਨਾਨਕ ਕਹਿ ਘਰ ਕੇਵਲ ਨਾਮ, ਇਸ ਲਈ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਦਾ ਭਾਵ ਕਿ ਨਾਮ ਸਿਮਰਨ ਵਿੱਚ ਜੁੜਨ ਤੋਂ ਬਿਨਾਂ ਹੋਰ ਧਰਮ ਦੇ ਸਾਰੇ ਕੰਮ ਨਿਸਫਲ ਆ, ਪਰ ਜੇ ਨਾਮ ਸਿਮਰਨ ਰੱਬ ਦੀ ਬੰਦਗੀ ਤੇਰੇ ਕੋਲ ਹੈ, ਸਮਝ ਲੈ ਤੂੰ ਸਾਰੇ ਧਰਮ ਦੇ ਕੰਮ ਕਰ ਲਏ ਨੇ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਐਸਾ ਜੀਵਨ ਬਣ ਗਿਆ ਕਿਤੇ ਸਾਡਾ ਅਗਲੀ ਪੌੜੀ ਵਿੱਚ, ਪਹਿਲੀ ਵਾਰ ਦੀ 17ਵੀਂ ਪੌੜੀ ਚ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਬਚਨ ਵਰਤ ਰਹੇ ਨੇ, ਕੀ ਕਹਿ ਰਹੇ ਨੇ, ਸਿੱਖਿਆ ਦਿੰਦਿਆਂ। ਯੁਗ ਗਰਦੀ ਜਬ ਹੋ ਵਹੇ, ਉਲਟੇ ਯੁਗ ਕਿਆ ਹੋਏ ਵਰਤਾਰਾ, ਉਠੇ ਗਿਲਾਨੀ ਜਗਤ ਵਿੱਚ, ਵਰਤੇ ਪਾਪ ਭ੍ਰਿਸ਼ਟ ਸੰਸਾਰਾ। ਵਰਨਾ ਵਰਨ ਨਾ ਭਾਵਨੀ, ਖੈ ਖੈ ਜਲਨ ਬਾਂਸ ਅੰਗਿਆਰਾ। ਨਿੰਦਿਆ ਚੱਲੇ ਵੇਦ ਕੀ, ਸਮਝਣ ਨਹਿ ਅਗਿਆਨ ਗੁਬਾਰਾ। ਵੇਦ ਗ੍ਰੰਥ ਗੁਰ ਹੱਟ ਹੈ, ਜਿਸ ਲਗ ਭਵਜਲ ਪਾਰ ਉਤਾਰਾ। ਸਤਗੁਰ ਬਾਜ ਨਾ ਬੁੱਝੀਐ, ਜਿਚਰ ਧਰੇ ਨਾ ਪ੍ਰਭ ਅਵਤਾਰਾ। ਗੁਰ ਪਰਮੇਸ਼ਰ ਇੱਕ ਹੈ, ਸੱਚਾ ਸ਼ਾਹ ਜਗਤ ਵਣਜਾਰਾ। ਚੜੈ ਸੂਰ ਮਿਟ ਜਾਏ ਅੰਧਾਰਾ ਚੜੈ ਸੂਰ, ਮਿਟ ਜਾਏ ਅੰਧਾਰਾ। ਕਹਿਣ ਲੱਗੇ ਯੁੱਗ ਗਰਦੀ ਜਬ ਹੋ ਵਹੇ, ਜਦੋਂ ਯੁੱਗਾਂ ਦੀ ਗਰਦੀ ਦਾ ਤਾਂ ਬਦਲੀ ਹੋਣੀ, ਜਿਵੇਂ ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਯੁੱਗ ਗਰਦੀ ਜਬ ਹੋ ਵਹੇ, ਜਦੋਂ ਯੁੱਗਾਂ ਦੀ ਬਦਲੀ ਹੋਣ ਲੱਗਦੀ ਹੈ, ਤਦ ਯੁੱਗ ਪਲਟ ਜਾਂਦਾ ਹੈ, ਫਿਰ ਵਰਤਾਰਾ ਕੀ ਹੁੰਦਾ ਹੈ? ਫਿਰ ਸੁਣ ਲੈਣੇ ਬਚਨ, ਯੁੱਗ ਗਰਦੀ ਜਬ ਹੋ ਵਹੇ। ਕਹਿੰਦੇ ਜਦੋਂ ਯੁੱਗਾਂ ਦੀ ਬਦਲੀ ਹੁੰਦੀ ਹੈ, ਉਲਟੇ ਯੁੱਗ ਕਿਆ ਹੋਏ ਵਰਤਾਰਾ, ਜਦੋਂ ਯੁੱਗ ਉਲਟਦਾ ਕੀ ਵਰਤਾਰਾ ਵਰਤਦਾ ਹੈ ਸੰਸਾਰ ਵਿੱਚ? ਫਿਰ ਉੱਠੇ ਗਿਲਾਨੀ ਜਗਤ ਵਿੱਚ, ਵਰਤੇ ਪਾਪ ਭ੍ਰਿਸ਼ਟ ਸੰਸਾਰ। ਜਗਤ ਵਿਖੇ ਗਿਲਾਨੀ ਭਾਵ ਵੈਰ ਭਾਵ ਹੋ ਜਾਂਦਾ ਹੈ, ਮਨੁੱਖਾਂ ਦਾ ਜੀਵਨ ਮੈਲਾ ਹੋ ਜਾਂਦਾ ਹੈ, ਪਾਪ ਵਰਤ ਜਾਂਦਾ ਹੈ ਤੇ ਸੰਸਾਰ ਦੇ ਲੋਕ ਭ੍ਰਿਸ਼ਟ ਹੋ ਜਾਂਦੇ ਨੇ। ਵਰਨਾ ਵਰਨ ਨਾ ਭਾਵਨੀ, ਖਹਿ ਖਹਿ ਜਲਨ ਬਾਂਸ ਅੰਗਿਆਰਾ। ਇੱਕ ਵਰਨ ਨੂੰ ਦੂਜਾ ਵਰਨ ਚੰਗਾ ਨਹੀਂ ਲੱਗਦਾ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਇਹ ਚਾਰ ਵਰਨ ਨੇ। ਕਹਿਣ ਲੱਗੇ ਇੱਕ ਵਰਨ ਨੂੰ ਦੂਜਾ ਵਰਨ ਚੰਗਾ ਨਹੀਂ ਲੱਗਦਾ। ਜਾਤਾਂ ਗੋਤਾਂ ਦੇ ਵਿੱਚ, ਵਰਨਾਂ ਦੇ ਵਿੱਚ, ਉੱਚੇ ਨੀਵੇਂ ਦੇ ਵਿਤਕਰੇ ਵਿੱਚ ਲੋਕ ਵੰਡੇ ਜਾਂਦੇ ਜਦੋਂ ਯੁੱਗ ਦੀ ਬਦਲੀ ਹੁੰਦੀ ਹੈ। ਇੱਕ ਵਰਨ ਨੂੰ ਦੂਜਾ ਵਰਨ ਚੰਗਾ ਨਹੀਂ ਲੱਗਦਾ ਤੇ ਜੀਵਨ ਲੋਕਾਂ ਦਾ ਪਤਾ ਕੀ ਬਣ ਜਾਂਦਾ? ਖਹਿ ਖਹਿ ਜਲਨ ਬਾਂਸ ਅੰਗਿਆਰਾ। ਜੰਗਲ ਦੇ ਵਿੱਚ ਬਾਂਸ ਜਿੱਥੇ ਉੱਗੇ ਹੋਣ, ਜੰਗਲ ਦੇ ਵਿੱਚ ਜਦੋਂ ਅੱਗ ਲੱਗਦੀ ਬਾਂਸਾਂ ਤੋਂ ਲੱਗਦੀ। ਭਾਵੇਂ ਅਗਨੀ ਸਾਰੀ ਬਨਸਪਤੀ ਵਿੱਚ ਮੌਜੂਦ ਹੈ, ਪਰ ਜਿਹੜੇ ਬਾਂਸ ਵਾ ਉਹਨਾਂ ਚੋਂ ਪ੍ਰਗਟ ਹੋ ਜਾਂਦੀ ਕਈ ਵਾਰੀ ਪ੍ਰਤੱਖ। ਜਦੋਂ ਤੇਜ਼ ਹਵਾ ਕਿਤੇ ਚੱਲਦੀ ਹੈ ਤੇ ਬਾਂਸ ਇੱਕ ਦੂਜੇ ਨਾਲ ਘਸਰਦੇ ਨੇ, ਉਹਦੇ ਵਿੱਚੋਂ ਅੱਗ ਪੈਦਾ ਹੋ ਜਾਂਦੀ। ਪਹਿਲਾਂ ਬਾਂਸ ਆਪ ਸੜਦਾ, ਫਿਰ ਦੂਜਿਆਂ ਨੂੰ ਸਾੜਦਾ। ਕਹਿਣ ਲੱਗੇ ਵਰਨ ਵਾਂਡਿਆ, ਜਿਹੜੀ ਖੱਤਰੀ, ਬ੍ਰਾਹਮਣ, ਸੂਦ, ਵੈਸ਼, ਜਦੋਂ ਯੁੱਗ ਬਦਲੀ ਹੁੰਦਾ, ਇੱਕ ਵਰਨ ਦੇ ਲੋਕ ਦੂਸਰੇ ਵਰਨ ਨੂੰ ਚੰਗੇ ਨਹੀਂ ਲੱਗਦੇ, ਭਾਉਂਦੇ ਨਹੀਂ, ਪਿਆਰ ਮੁੱਕ ਜਾਂਦਾ। ਖਹਿ ਖਹਿ ਜਲਨ ਬਾਂਸ ਅੰਗਿਆਰਾ, ਬਾਂਸਾਂ ਦੀ ਅੱਗ ਵਾਂਗੂ ਖਹਿ ਖਹਿ ਕੇ ਸੜਦੇ ਆ ਤੇ ਮਰਦੇ ਆ। ਭਾਵ ਦਵੈਸ਼, ਈਰਖਾ ਇੱਕ ਦੂਸਰੇ ਨਾਲ, ਇਹ ਭਾਵਨਾ ਮਨੁੱਖਾਂ ਦੇ ਅੰਦਰ ਭੈੜੀ ਸੋਚ ਵਾਲੀ ਬਣ ਜਾਂਦੀ ਹੈ। ਨਿੰਦਿਆ ਚੱਲੇ ਵੇਦ ਕੀ, ਸਮਝਣ ਨਹਿ ਅਗਿਆਨ ਗੁਬਾਰਾ। ਪਰਮੇਸ਼ਰ ਦੇ ਗਿਆਨ ਦੀ ਵੀ ਲੋਕ ਫਿਰ ਨਿੰਦਿਆ ਕਰਨ ਲੱਗ ਪੈਂਦੇ, ਭਾਵ ਦੁਨੀਆ ਨਾਸਤਕ ਹੋ ਜਾਂਦੀ, ਰੱਬ ਨੂੰ ਮੰਨਣੋਂ ਹਟ ਜਾਂਦੇ ਲੋਕ। ਅਗਿਆਨ ਦੇ ਗੁਬਾਰ ਭਾਵ ਹਨੇਰ ਦੇ ਵਿੱਚ ਕੋਈ ਕਿਸੇ ਨੂੰ ਕੁਝ ਨਹੀਂ ਸਮਝਦਾ। ਹਉਮੈ ਇੰਨੀ ਵੱਧ ਜਾਂਦੀ, ਹੰਕਾਰ ਇੰਨਾ ਵੱਧ ਜਾਂਦਾ, ਪਿਆਰ ਵੀ ਮੁੱਕ ਗਿਆ, ਸਾਂਝ ਵੀ ਮੁੱਕ ਗਈ, ਦਇਆ ਦੂਸਰੇ ਤੇ ਕੀ ਕਰਨੀ ਫਿਰ? ਤੇ ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ, ਕਿਉਂਕਿ ਧੌਲ ਧਰਮ ਦਇਆ ਕਪੂਤ। ਸੰਤੋਖ ਥਾਪ ਰੱਖਿਆ ਜਿਨ ਸੂਤ, ਲੋਕਾਂ ਦੇ ਦਿਲਾਂ ਵਿੱਚੋਂ ਧਰਮ ਮੁੱਕਣਾ ਸ਼ੁਰੂ ਹੋ ਗਿਆ। ਵੇਦ ਗ੍ਰੰਥ ਗੁਰ ਹੱਟ ਹੈ, ਜਿਸ ਲੱਗ ਭਵਜਲ ਪਾਰ ਉਤਾਰ। ਵੇਦ ਕੀ ਹੈ? ਗੁਰੂ ਹੱਟੀ ਦਾ ਗ੍ਰੰਥ ਹੈ। ਇੱਥੇ ਉਹਨਾਂ ਵੇਦਾਂ ਸ਼ਾਸਤਰਾਂ ਦੀ ਗੱਲ ਨਹੀਂ ਜਿਹੜਾ ਗੁਰੂ ਦਾ ਦਿੱਤਾ ਗਿਆਨ ਹੈ। ਉਹ ਕਹਿੰਦੇ ਗੁਰੂ ਹੱਟੀ ਦਾ ਗ੍ਰੰਥ ਹੈ, ਭਾਵ ਗੁਰੂ ਕੇ ਉਪਦੇਸ਼ ਜਿਸ ਵਿੱਚ ਲਿਖੇ ਹੋਣ ਉਹ ਹੀ ਸਹੀ ਅਰਥਾਂ ਚ ਵੇਦ ਆ। ਭਾਵ ਜੋ ਵੀ ਧਰਮ ਪੁਸਤਕ ਜਿਹਦੇ ਵਿੱਚ ਗੁਰੂ ਦਾ ਉਪਦੇਸ਼ ਲਿਖਿਆ, ਜਿਸ ਦੇ ਆਸਰੇ ਤੇ ਭਾਵ ਸਾਗਰ ਤੋਂ ਪਾਰ ਹੋ ਜਾਈਦਾ ਆ, ਜਿਸ ਦੇ ਆਸਰੇ ਤੇ ਸੰਸਾਰ ਭੌਜਲ ਤੋਂ ਤਰ ਜਾਈਦਾ, ਲੋਕ ਫਿਰ ਉਹਨਾਂ ਧਰਮ ਗ੍ਰੰਥਾਂ ਦੇ ਆਖੇ ਲੱਗਣੋਂ, ਉਹਨਾਂ ਦੇ ਆਸ਼ੇ ਉੱਤੇ ਚੱਲਣੋਂ ਹਟ ਜਾਂਦੇ ਆ। ਵੇਦ ਗ੍ਰੰਥ ਗੁਰ ਹੱਟ ਹੈ, ਜਿਸ ਲੱਗ ਭਵਜਲ ਪਾਰ ਉਤਾਰਾ, ਜਿਹਦੇ ਨਾਲ ਲੱਗ ਕੇ ਸੰਸਾਰ ਭੌਜਲ ਤੋਂ ਤਰਿਆ ਜਾ ਸਕਦਾ, ਮੁਕਤ ਹੋਇਆ ਜਾ ਸਕਦਾ ਸੀ। ਹੁਣ ਸਤਿਗੁਰ ਦੇ ਚਰਨਾਂ ਨਾਲ ਪਿਆਰ ਨਾ ਰਹਿ ਗਿਆ, ਦਿਲ ਦੇ ਵਿੱਚ ਦੂਸਰੇ ਦੇ ਪ੍ਰਤੀ ਦਵੈਸ਼ ਈਰਖਾ ਬਣ ਗਈ, ਹਿਰਦੇ ਵਿੱਚ ਗੁਰੂ ਦਾ ਦਿੱਤਾ ਗਿਆਨ ਨਾ ਰਹਿ ਗਿਆ, ਤੇ ਜੀਵਨ ਕੀ ਬਣ ਗਿਆ? ਅਗਲੀਆਂ ਪੰਕਤੀਆਂ ਚ ਦੱਸਦੇ, ਸਤਿਗੁਰ ਬਾਜ ਨਾ ਬੁੱਝੀਐ ਜਿਚਰ ਧਰੇ ਨਾ ਪ੍ਰਭ ਅਵਤਾਰਾ। ਸੱਚੇ ਗੁਰੂ ਦੇ ਬਾਜੋਂ ਸਮਝ ਨਹੀਂ ਪੈਂਦੀ, ਸੱਚੇ ਸਤਿਗੁਰ ਤੇ ਬਿਨਾਂ, ਗੁਰੂ ਦੇ ਚਰਨਾਂ ਨਾਲ ਜੁੜਨ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੁੰਦਾ। ਜਿਚਰ ਧਰੇ ਨਾ ਪ੍ਰਭ ਅਵਤਾਰਾ, ਜਿੰਨੀ ਦੇਰ ਉਹ ਨਿਰੰਕਾਰ ਪਰਮੇਸ਼ਰ ਦੁਨੀਆਂ ਵਿੱਚ ਅਵਤਾਰ ਧਾਰ ਕੇ ਫਿਰ ਨਾ ਆਵੇ, ਉਨੀ ਦੇਰ ਸੰਸਾਰ ਦੇ ਲੋਕਾਂ ਦਾ ਉਧਾਰ ਨਹੀਂ ਹੁੰਦਾ। ਅੱਗੇ ਆ ਕੇ ਆਏਗਾ ਨਾ ਜ਼ਿਕਰ ਫਿਰ ਭਾਈ ਗੁਰਦਾਸ ਜੀ ਦੇ ਬਚਨ, ਕਿ ਜਦੋਂ ਦੁਨੀਆਂ ਚ ਪਾਪ ਵਧੇ, ਬੁਰਿਆਈਆਂ ਵਧੀਆਂ, ਵਿਸ਼ੇ ਵਿਕਾਰ ਵਧ ਗਏ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਸੰਸਾਰ ਜਗਤ ਵਿੱਚ ਪਰਮੇਸ਼ਰ ਰੂਪ ਨਿਰੰਕਾਰ ਸਰੂਪ ਮੇਰੇ ਦਾਤੇ ਨੂੰ ਜਗਤ ਨੂੰ ਤਾਰਨ ਵਾਸਤੇ ਸੰਸਾਰ ਤੇ ਆਉਣਾ ਪਿਆ। ਇਸ ਲਈ ਜਦੋਂ ਪਾਪੇ ਦਾ ਵਰਤਿਆ ਵਰਤਾਰਾ ਵਾਲਾ ਜੀਵਨ ਹੁੰਦਾ ਨਾ ਲੋਕਾਂ ਦਾ, ਉਦੋਂ ਫਿਰ ਉਹ ਪਰਮੇਸ਼ਰ ਦੁਨੀਆਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰੂਪ ਵਿੱਚ ਜਗਤ ਵਿੱਚ ਆਇਆ। ਇੱਦਾਂ ਸਮੇਂ ਸਮੇਂ ਤੇ ਉਹ ਅਵਤਾਰ ਧਾਰਦਾ ਹੈ। ਗੁਰ ਪਰਮੇਸ਼ਰ ਇੱਕ ਹੈ, ਸੱਚਾ ਸ਼ਾਹ ਜਗਤ ਵਣਜਾਰਾ। ਪਰਮਾਤਮਾ ਇੱਕ ਹੈ, ਗੁਰੂ ਪਰਮੇਸ਼ਰ ਦਾ ਸਰੂਪ ਹੈ। ਗੁਰ ਪਰਮੇਸ਼ਰ ਇੱਕ ਹੈ, ਗੁਰੂ ਪਰਮੇਸ਼ਰ ਇੱਕ ਹੀ ਰੂਪ ਹੈ, ਗੁਰੂ ਹੀ ਸੱਚਾ ਸ਼ਾਹ ਹੈ ਤੇ ਜਗਤ ਵਣਜਾਰਾ ਹੈ। ਜਗਤ ਵਣਜ ਕਰਨ ਵਾਲਾ ਸਤਿਗੁਰੂ ਸ਼ਾਹ ਹੈ, ਸਤਿਗੁਰੂ ਪਾਤਸ਼ਾਹ ਹੈ, ਸਤਿਗੁਰੂ ਨਾਮ ਸਿਮਰਨ ਦੀ ਦਾਤ ਦੇਣ ਵਾਲਾ ਤੇ ਨਾਮ ਦਾ ਵਪਾਰੀ ਬਣਾਉਣ ਵਾਲਾ ਹੈ। ਇਸ ਲਈ ਜਗਤ ਉਹਦਾ ਵਣਜਾਰਾ ਹੈ। ਹਮ ਵਣਜਾਰੇ ਰਾਮ ਕੇ, ਹਰ ਵਣਜ ਕਰਾਵੇ ਦੇਰ ਆਸਰੇ। ਚੜ੍ਹੇ ਸੂਰ ਮਿਟ ਜਾਏ ਅੰਧਾਰਾ, ਜੇਕਰ ਸੂਰਜ ਚੜ੍ਹੇ ਤਾਂ ਸਾਰੇ ਦਾ ਸਾਰਾ ਹਨੇਰਾ ਮਿਟ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੇ ਪ੍ਰਗਟ ਹੋਣ ਨਾਲ ਸੰਸਾਰ ਜਗਤ ਤੇ ਦੁਨੀਆਂ ਦਾ ਹਨੇਰਾ ਖਤਮ ਹੋ ਜਾਂਦਾ। ਸੰਸਾਰ ਤੇ ਚਾਨਣਾ ਹੀ ਚਾਨਣਾ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਜਦੋਂ ਗੁਰੂ ਸੰਸਾਰ ਜਗਤ ਵਿੱਚ ਅਵਤਾਰ ਧਾਰ ਕੇ ਪੈਦਾ ਹੁੰਦਾ ਹੈ। ਅਗਲੀ ਪੌੜੀ ਵਿੱਚ ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਵਚਨ ਉਚਾਰਨ ਕਰ ਰਹੇ ਹਨ। ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨ ਦ੍ਰਿਸ਼ਟੀ ਆਵੈ, ਕੋਈ ਨ ਕਿਸੈ ਵਰਜਈ, ਸੋਈ ਕਰੇ ਜੋਈ ਮਨ ਭਾਵੈ, ਕਿਸੈ ਪੁਜਾਈ ਸਿਲਾ ਸੁਨ, ਕੋਈ ਗੋਰੀ ਮੜੀ ਪੁਜਾਵੈ, ਤੰਤਰ ਮੰਤਰ ਪਾਖੰਡ ਕਰ, ਕਲਹ ਕਰੋਧ ਬਹੁਵਾਦ ਵਧਾਵੈ, ਆਪੋ ਧਾਪੀ ਹੋਏ ਕੈ, ਨਿਆਰੇ ਨਿਆਰੇ ਧਰਮ ਚਲਾਵੈ, ਕੋਈ ਪੂਜੈ ਚੰਦ ਸੂਰ, ਕੋਈ ਧਰਤ ਆਕਾਸ਼ ਮਨਾਵੈ, ਪੌਣ ਪਾਣੀ ਬੈ ਸੰਤਰੋ, ਧਰਮ ਰਾਜ ਕੋਈ ਤ੍ਰਿਪਤਾਵੈ, ਫੋਕਟ ਧਰਮੀ ਭਰਮ ਭੁਲਾਵੈ, ਫੋਕਟ ਧਰਮੀ ਭਰਮ ਭੁਲਾਵੈ। ਇਹਨਾਂ ਬਚਨਾਂ ਵਿੱਚ ਬੋਧ ਮਤ ਦਾ ਜ਼ਿਕਰ ਕੀਤਾ ਹੈ। ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨ ਦ੍ਰਿਸ਼ਟੀ ਆਵੈ। ਕਹਿਣ ਲੱਗੇ ਕਲਯੁਗ ਵਿਖੇ ਬੁੱਧ ਅਵਤਾਰ ਹੋਇਆ ਹੈ, ਪਰ ਗਿਆਨ ਧਿਆਨ ਤੋਂ ਨਿਰਣੇ ਹੋਇਆ ਕਿਤੇ ਨਹੀਂ ਦਿਸਦਾ। ਭਾਵ ਕਿ ਕਿਸੇ ਨੂੰ ਬਹੁਤ ਜ਼ਿਆਦਾ ਉਹਦੇ ਤੋਂ ਗਿਆਨ ਪ੍ਰਾਪਤ ਹੋ ਕੇ ਜੀਂਦੇ ਜੀ ਪਰਮਾਤਮਾ ਵਿੱਚ ਲੀਨ ਕਰ ਦਿੱਤਾ ਹੋਵੇ, ਬੋਧ ਅਬੋਧ ਨਾ ਦ੍ਰਿਸ਼ਟੀ ਆਵੇ। ਗਿਆਨ ਅਗਿਆਨ ਤੋਂ ਨਿਰਣੇ ਹੋਇਆ ਕਿਤੇ ਨਹੀਂ ਦਿਸਦਾ, ਨਜ਼ਰ ਨਹੀਂ ਆਉਂਦਾ। ਕੋਈ ਨਾ ਕਿਸੇ ਵਰਜਈ, ਸੋਈ ਕਰੇ ਜੋਈ ਮਨ ਭਾਵੇ, ਕੋਈ ਕਿਸੇ ਨੂੰ ਮਨਾ ਨਹੀਂ ਕਰਦਾ, ਇਹ ਕੰਮ ਕਰਨਾ ਤੇ ਇਹ ਨਹੀਂ ਕਰਨਾ, ਇਸ ਪਾਸੇ ਨਹੀਂ ਜਾਣਾ, ਇਹ ਬੁਰਾ ਕਰਮ ਨਹੀਂ ਕਰਨਾ। ਕੋਈ ਨਾ ਕਿਸੇ ਵਰਜਈ, ਕੋਈ ਕਿਸੇ ਨੂੰ ਮਨਾ ਨਹੀਂ ਕਰਦਾ, ਤੇ ਹਰ ਕੋਈ ਉਹ ਕਰਦਾ ਜੋ ਉਹਦੇ ਮਨ ਨੂੰ ਚੰਗਾ ਲੱਗਦਾ। ਭਾਵ ਗਿਆਨਵਾਨ ਤਾਂ ਰਜਾ ਤੇ ਚੱਲਦੇ ਹਨ, ਤੇ ਇਹ ਲੋਕ ਮਨ ਦੀ ਮਤ ਮਗਰ ਤੁਰਦੇ ਹਨ। ਕਿਸੇ ਪੁਜਾਈ ਸਿਲਾ ਸੁਨ, ਕੋਈ ਗੋਰੀ ਮੜੀ ਪੁਜਾਵੇ, ਕਿਸੇ ਨੇ ਜੜ ਸ਼ਿਲਾ ਪੁਜਾਈ, ਕਿਸੇ ਨੇ ਕਬਰ ਦੀ ਪੂਜਾ ਕੀਤੀ, ਕਿਸੇ ਨੇ ਮੜੀ ਦੀ ਪੂਜਾ ਕੀਤੀ। ਭਾਵ ਬੁੱਧ ਜੀ ਦੀਆਂ ਮੂਰਤਾਂ, ਦੰਦ ਮੱਠ, ਇਹ ਵੀ ਤੇ ਪੂਜੇ ਜਾਂਦੇ ਨੇ। ਵੇਖੋ ਹੁਣ ਗੁਰਮਤ ਦੀ ਗੱਲ, ਇਹ ਨਿੰਦਿਆ ਨਹੀਂ ਹੈ ਕਿ ਭਾਈ ਗੁਰਦਾਸ ਜੀ ਕਿਸੇ ਦੀ ਨਿੰਦਿਆ ਕਰ ਰਹੇ। ਕਹਿਣਗੇ ਨਹੀਂ, ਕਿਸੇ ਪੁਜਾਈ ਸਿਲਾ ਸੁਨ, ਕਹਿਣਗੇ ਜੜ ਰੂਪ ਹੈ ਸਿਲਾ ਪੱਥਰ, ਪੱਥਰ ਦੀਆਂ ਮੂਰਤੀਆਂ, ਔਰ ਮੂਰਤੀ ਪੂਜਦੇ ਨੇ। ਕਹਿਣ ਲੱਗੇ ਕਿਸੇ ਨੇ ਸਿਲਾ ਪੂਜੀ, ਪੱਥਰ ਪੂਜਿਆ, ਕਿਸੇ ਨੇ ਕੋਈ ਮੜੀ ਪੂਜੀ, ਕਿਸੇ ਨੇ ਕੋਈ ਕਬਰਾਂ ਦੀ ਪੂਜਾ ਕੀਤੀ, ਇਹ ਤਾਂ ਆਦਿਕ ਮੂਰਤੀਆਂ ਦੀ ਪੂਜਾ ਵਿੱਚ ਹੀ ਉਹ ਵੀ ਗਲਤਾਨ ਰਹੇ। ਤੰਤਰ ਮੰਤਰ ਪਾਖੰਡ ਕਰ, ਕਲੈ ਕਰੋਧ ਬਹੁ ਵਾਦ ਵਧਾਵੈ, ਕਈ ਮੰਤਰ ਤਵੀਤ ਤੇ ਪਖੰਡ ਕਰਨ ਲੱਗੇ, ਝਗੜਾ ਗੁੱਸਾ ਤੇ ਵਤੰਡਾਵਾਦ ਵੱਧ ਗਿਆ। ਭਾਵ ਬੋਧੀ ਲੋਕ ਵੀ ਐਸੇ ਵਹਿਮਾਂ ਵਿੱਚ ਪ੍ਰਵਿਰਤ ਹੋ ਗਏ। ਭਾਵੇਂ ਬੁੱਧ ਅਵਤਾਰ ਹੋਇਆ, ਪਰੰਤੂ ਕਰਮ ਕਾਂਡਾਂ ਤੋਂ ਖਹਿੜਾ ਨਹੀਂ ਛੁੱਟਾ, ਵਹਿਮਾਂ ਭਰਮਾਂ ਵਿੱਚੋਂ ਨਹੀਂ ਨਿਕਲ ਸਕੇ। ਆਪੋ ਧਾਪੀ ਹੋਏ ਕਹਿ, ਨਿਆਰੇ ਨਿਆਰੇ ਧਰਮ ਚਲਾਵੇ, ਆਪੋ ਧਾਪ ਹੋ ਕੇ ਅੱਡੋ ਅੱਡ ਧਰਮ ਤੋਰੇ ਜਾ ਰਹੇ ਹਨ। ਸਰਬ ਸਾਂਝੀਵਾਲਤਾ ਦੀ ਗੱਲ ਕਿਸਨੇ ਕੀਤੀ ਹੈ? ਫਿਰ ਦਾਸ ਨੂੰ ਬਚਨ ਚੇਤੇ ਆਉਂਦੇ, ਜ਼ਾਹਰ ਪੀਰ ਜਗਤ ਗੁਰ ਬਾਬਾ, ਸਾਰੀ ਦੁਨੀਆਂ ਦਾ ਸਾਂਝਾ ਬਾਬਾ ਜੇ ਕੋਈ ਇਸ ਧਰਤੀ ਤੇ ਪੈਦਾ ਹੋਇਆ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਆਪੋ ਧਾਪੀ ਹੋਏ ਕਹਿ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੂਸਰਿਆਂ ਨੂੰ ਜਦੋਂ ਪੜ੍ਹਦੇ ਹਾਂ, ਵੇਖਦੇ ਹਾਂ ਤੇ ਤੱਤ ਨਿਕਲਦਾ, ਨਿਆਰੇ ਨਿਆਰੇ ਧਰਮ ਚਲਾਵੇ। ਨਿਆਰੇ ਨਿਆਰੇ ਦਾ ਇੱਥੇ ਅੱਡੋ ਅੱਡ ਵੱਖੋ ਵੱਖਰੇ, ਇੱਕ ਪਰਮਾਤਮਾ ਦੀ ਬਾਤ, ਇੱਕ ਨਿਰੰਕਾਰ ਵਾਹਿਗੁਰੂ ਦੀ ਬਾਤ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਸੱਚੇ ਸ਼ਹਿਨਸ਼ਾਹ ਨੇ ਪਾਈ ਹੈ। ਇਕੱਲੇ ਬੁੱਧ ਮਤ ਦੀ ਗੱਲ ਹੀ ਨਹੀਂ, ਬੁੱਧ ਧਰਮ ਤੋਂ ਛੁੱਟ ਅਨੇਕਾਂ ਮਤ ਸੰਸਾਰ ਜਗਤ ਦੇ ਵਿੱਚ ਪੈਦਾ ਹੋਏ ਆ। ਇਸ ਤਰ੍ਹਾਂ ਦੇ ਅੱਜ ਵੀ ਥਾਂ ਥਾਂ ਤੇ ਗੁਰੂ ਬਣ ਕੇ ਬੈਠੇ ਹੋਏ ਆਪਾਂ ਨੂੰ ਨਜ਼ਰ ਆ ਰਹੇ, ਜਿਹੜੇ ਅੱਜ ਵੀ ਦੇਹਧਾਰੀ ਗੁਰੂ ਆਪਣੀ ਪੂਜਾ ਕਰਾ ਰਹੇ। ਇਹ ਨਹੀਂ ਕਿ ਅੱਜ ਮੁੱਕ ਗਏ, ਅੱਜ ਵੀ ਆਪਣੇ ਆਪ ਨੂੰ ਸਤਿਗੁਰੂ, ਗੁਰੂ, ਗੁਰੂ ਪੀਰ ਅਖਵਾਉਣ ਵਾਲੇ ਅੱਜ ਵੀ ਇਸ ਧਰਤੀ ਦੇ ਉੱਤੇ ਬਹੁਤ ਜ਼ਿਆਦਾ। ਕੋਈ ਪੂਜੈ ਚੰਦ ਸੂਰ, ਕੋਈ ਧਰਤ ਆਕਾਸ਼ ਮਨਾਵੇ, ਰੱਬ ਦੀਆਂ ਬਣਾਈਆਂ ਚੀਜ਼ਾਂ ਦੀ ਪੂਜਾ ਕਰ ਰਹੇ ਨੇ ਲੋਕ। ਕੋਈ ਪੂਜੈ ਚੰਦ ਸੂਰ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤ ਆਕਾਸ਼ ਮਨਾਵੇ, ਕੋਈ ਧਰਤੀ ਦੀ ਪੂਜਾ ਕਰ ਰਿਹਾ, ਕੋਈ ਆਕਾਸ਼ ਦੀ ਪੂਜਾ ਕਰ ਰਿਹਾ। ਇਹਨਾਂ ਨੂੰ ਦੇਵਤੇ ਮੰਨ ਕੇ ਇਹਨਾਂ ਅੱਗੇ ਨਮਸਕਾਰਾਂ ਕਰ ਰਹੇ, ਅਗਨੀ ਦੀ ਪੂਜਾ ਕਰ ਰਹੇ ਨੇ ਲੋਕ। ਅੱਗ ਦੀ ਪੂਜਾ ਹੋ ਰਹੀ ਹੈ, ਸੂਰਜ ਬੜਾ ਵੱਡਾ ਅੱਗ ਦਾ ਹੀ ਰੂਪ ਆ ਇੱਕ। ਕੋਈ ਚੰਦਰਮਾ ਨੂੰ ਪੂਜ ਰਿਹਾ, ਕਹਿੰਦੇ ਕੋਈ ਧਰਤੀ ਨੂੰ ਪੂਜ ਰਿਹਾ। ਇਸ ਤਰ੍ਹਾਂ 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 ਦੀਆਂ ਪੂਜਾ ਸੰਸਾਰ ਜਗਤ ਵਿੱਚ ਹੋ ਰਹੀਆਂ। ਪੌਣ ਪਾਣੀ ਬੈਸੰਤਰੋ, ਧਰਮ ਰਾਜ ਕੋਈ ਤ੍ਰਿਪਤਾ। ਪੌਣ ਹਵਾ, ਪਾਣੀ ਬੈਸੰਤਰ ਅੱਗ, ਕੋਈ ਹਵਾ ਦੀ ਪੂਜਾ, ਕੋਈ ਪਾਣੀ, ਕੋਈ ਅੱਗ ਨੂੰ ਤੇ ਕੋਈ ਧਰਮ ਰਾਜ ਨੂੰ ਪ੍ਰਸੰਨ ਕਰਨ ਦੇ ਉੱਤੇ ਲੱਗਾ ਹੋਇਆ। ਇੱਕ ਪਰਮਾਤਮਾ ਦੀ ਬਾਤ, ਬਿਨ ਕਰਤਾਰ ਨ ਕਿਰਤਮ ਮਾਨੋ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਰੱਬ ਦੀਆਂ ਬਣਾਈਆਂ ਚੀਜ਼ਾਂ ਦੀ ਪੂਜਾ ਨਾ ਕਰੋ। ਜਿਹਨੇ ਧਰਤੀ ਆਕਾਸ਼ ਬਣਾਇਆ ਹੈ, ਜਿਹਨੇ ਪੌਣ ਪਾਣੀ ਬੈਸੰਤਰ ਤੇ ਧਰਮ ਰਾਜ ਘੜਿਆ ਤੇ ਬਣਾਇਆ ਹੈ, ਜਿਹੜੇ ਪਰਮਾਤਮਾ ਨੇ ਬੁੱਧ ਵਰਗਿਆਂ ਨੂੰ ਵੀ ਦੁਨੀਆਂ ਵਿੱਚ ਜਨਮ ਦੇ ਕੇ ਭੇਜਿਆ ਵਾ, ਗੁਰੂ ਕਾ ਸਿੱਖ ਉਸ ਪਰਮੇਸ਼ਰ ਦਾ ਪੁਜਾਰੀ, ਗੁਰੂ ਦਾ ਸਿੱਖ ਉਸ ਨਿਰੰਕਾਰ ਪਰਮਾਤਮਾ ਦੀ ਪੂਜਾ ਕਰਦਾ ਹੈ। ਜਦੋਂ ਦੁਨੀਆਂ ਵਿੱਚ ਝਾਤ ਮਾਰੀ ਤਾਂ ਬਚਨ ਵਰਤੇ, ਪੌਣ ਪਾਣੀ ਬੈਸੰਤਰੋ, ਧਰਮ ਰਾਜ ਕੋਈ ਤ੍ਰਿਪਤਾਵੈ। ਪਰ ਤੱਤ ਦੀ ਗੱਲ ਅਖੀਰਲੀ ਪੰਕਤੀ ਚ ਦੱਸ ਰਹੇ ਨੇ, ਇਸ ਪੌੜੀ ਚ, ਫੋਕਟ ਧਰਮੀ ਭਰਮ ਭੁਲਾਵੈ। ਫੋਕੇ ਧਰਮੀ ਲੋਕ ਭਰਮ ਦੇ ਵਿੱਚ ਹੀ ਭੁੱਲ ਗਏ, ਭਾਵ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾ ਰਹੇ। ਕੋਈ ਸੂਰਜ ਆਦਿਕ ਦੀ ਪੂਜਾ ਕਰੇ, ਇਹਨਾਂ ਦਿਸ ਦੀਆਂ ਚੀਜ਼ਾਂ ਦੀ ਪੂਜਾ ਕਰਨੀ, ਰੱਬ ਨੇ ਤੇ ਪਤਾ ਨਹੀਂ ਕਿੰਨੇ ਸੂਰਜ ਪੈਦਾ ਕੀਤੇ, ਕਿੰਨੇ ਚੰਦਰਮੇ ਉਹਨੇ ਪੈਦਾ ਕੀਤੇ ਨੇ ਪਰਮੇਸ਼ਰ, ਕਿੰਨੇ ਦੇਵੀ ਦੇਵਤੇ ਪੈਦਾ ਕੀਤੇ ਨੇ ਪਰਮਾਤਮਾ ਨੇ, ਕਿੰਨਿਆਂ ਕਦੀ ਪੂਜਾ ਕਰੋਗੇ। ਕਲਗੀਧਰ ਪਾਤਸ਼ਾਹ ਨੇ ਜਦੋਂ ਦੇਵਤਿਆਂ ਦਾ ਜ਼ਿਕਰ ਕੀਤਾ, ਦਸ਼ਮੇਸ਼ ਪਿਤਾ ਨੇ ਇੱਥੋਂ ਤੱਕ ਕਿਹਾ, ਏਕ ਸ਼ਿਵ ਭਏ, ਏਕ ਗਏ, ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇਹ ਦਸ਼ਮੇਸ਼ ਪਿਤਾ ਦੇ ਬਚਨ ਨੇ। ਇਸ ਲਈ ਬੁੱਧ ਮਤ ਦੇ ਵਿੱਚ ਵੀ ਬੁੱਤ ਪ੍ਰਸਤੀ ਤੇ ਮਨ ਮਤਾਂ ਬਾਬਤ ਦੱਸਦੇ ਆ ਕਿ ਵਾਹਿਗੁਰੂ ਨੂੰ ਨਹੀਂ ਮੰਨਦੇ, ਅਕਾਲ ਪੁਰਖ ਨੂੰ ਨਹੀਂ ਮੰਨਦੇ। ਇਸ ਕਰਕੇ ਬੋਧ ਕਾਹਦਾ ਹੋਇਆ, ਉਹ ਤੇ ਅਬੋਧ ਹੀ ਰਹੇ, ਪੱਥਰਾਂ ਆਦਿਕਾਂ ਦੀ ਪੂਜਾ ਕਰਦੇ ਰਹੇ, ਐਬ ਨਹੀਂ ਮੁੱਕੇ, ਬੁਰਿਆਈਆਂ ਨਹੀਂ ਮੁੱਕੀਆਂ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋ ਸਕੇ।